ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਘਰ ਛੇਵਾਂ ਅਸ਼ਟਪਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ, ਤਾਕੀ ਹੈ ਓਟ ਸਾਧ ਰੱਖ ਦੇ ਕਰ ਹਾਥ, ਕਰ ਕਿਰਪਾ ਮਿਲੋ ਹਰ ਰਾਇਆ। ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ, ਤਾਕੀ ਹੈ ਓਟ ਸਾਧ ਰੱਖ ਦੇ ਕਰ ਹਾਥ, ਕਰ ਕਿਰਪਾ ਮਿਲੋ ਹਰ ਰਾਇਆ। ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਾਰਗ ਦੇਹੋ ਜੀ ਬਤਾਈ, ਮਾਰਗ ਦੇਹੋ ਜੀ ਬਤਾਈ, ਮਾਰਗ ਦੇਹੋ ਜੀ। ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ, ਗੋਬਿੰਦ ਜੀ ਕਾ। ਮਾਰਗ ਦੇਹੋ ਜੀ ਬਤਾਈ, ਮਾਰਗ ਦੇਹੋ ਜੀ ਬਤਾਈ, ਮਾਰਗ ਦੇਹੋ ਜੀ। ਮਾਰਗ ਦੇਹੋ ਜੀ ਬਤਾਈ, ਮਾਰਗ ਦੇਹੋ ਜੀ ਬਤਾਈ, ਮਾਰਗ ਦੇਹੋ ਜੀ। ਮਨੁੱਖੀ ਜੀਵਨ ਦੀ ਕਿੱਡੀ ਵੱਡੀ ਵਿਡੰਬਣਾ ਹੈ, ਵਿਡੰਬਣਾ ਟ੍ਰੈਜਡੀ, ਜਿਸ ਵਿਡੰਬਣਾ ਦੇ ਅਧੀਨ ਮਨੁੱਖਾ ਜਨਮ ਬੀਤਦਾ ਜਾਂਦਾ ਹੈ। ਕਰਤਾਰ ਨੇ ਜਿੰਨੇ ਸਵਾਸ ਲਿਖੇ ਨੇ ਉਹਨੇ ਫਟਾਫਟ ਫਟਾਫਟ ਬੀਤਦੇ ਜਾਂਦੇ ਨੇ, ਲੇਕਿਨ ਜੀਵਨ ਅਵਸਥਾ ਮਨੁੱਖਾਂ ਵਾਲੀ ਨਹੀਂ ਬਣਦੀ। ਮਨੁੱਖ ਸ਼ਬਦ ਆਇਆ ਮਨ ਤੋਂ, ਪਸ਼ੂਆਂ ਦੇ ਵਿੱਚ, ਪੰਛੀਆਂ ਵਿੱਚ, ਸਾਰਿਆਂ ਦੇ ਵਿੱਚ ਥੋੜ੍ਹਾ ਥੋੜ੍ਹਾ ਅੰਸ਼ ਮਨ ਦਾ ਹੈ, ਥੋੜ੍ਹਾ ਥੋੜ੍ਹਾ, ਬਹੁਤ ਨਹੀਂ ਹੈ। ਬਹੁਤ ਜ਼ਿਆਦਾ ਜਿਹੜਾ ਅੰਸ਼ ਹੈ ਨਾ ਮਨ ਦਾ, ਜਿਸ ਤੋਂ ਨਾ ਫੁਰਨੇ ਪੈਦਾ ਹੁੰਦੇ ਨੇ। ਫੁਰਨਿਆਂ ਦੇ ਸਮੂਹ ਦਾ ਨਾਮ ਹੀ ਮਨ ਆਖਿਆ ਗਿਆ ਹੈ। ਇਹ ਹੋ ਸਕਦਾ, ਇਹ ਹੋ ਸਕਦਾ, ਐਂ ਕਰਾਂ ਮੈਂ, ਐਂ ਕਰਾਂ ਮੈਂ, ਇਹ ਕੇਵਲ ਨਾ ਮਨੁੱਖ ਦੀ ਝੋਲੀ ਵਿੱਚ ਹੀ ਪਿਆ ਹੈ। ਲੇਕਿਨ ਜੇ ਮਨੁੱਖ ਹੋ ਕੇ ਵੀ ਮਨੁੱਖ ਉਸ ਮਾਰਗ ਤੇ ਨਾ ਚੱਲ ਸਕੇ ਜਿਹੜਾ ਮਾਰਗ ਇੱਕ ਮਨੁੱਖਾ ਜੀਵਨ ਦਾ ਮਾਰਗ ਹੈ, ਕੇਵਲ ਪਸ਼ੂ ਪੰਛੀਆਂ ਵਾਲੇ ਰਾਹਾਂ ਤੇ ਤੁਰਿਆ ਰਹੇ, ਜਿਹੜੇ ਨਾ ਆਪ ਵਿਕਾਰਾਂ ਵਿੱਚ ਫਸੇ, ਭਾਵੇਂ ਮੱਛੀ ਹੋਈ, ਭਾਵੇਂ ਭੌਰਾ ਹੋਇਆ, ਭਾਵੇਂ ਪਤੰਗਾ ਹੋਇਆ, ਭਾਵੇਂ ਹਰਨ ਹੋਇਆ, ਭਾਵੇਂ ਹਾਥੀ ਹੋਇਆ ਇਤਿਆਦਿ, ਉਹਨਾਂ ਦੀ ਚੱਲ ਹੀ ਰਿਹਾ। ਫਿਰ ਗੁਰਦੇਵ ਜੀ ਕਹਿੰਦੇ ਨੇ ਕਿੱਡੀ ਦੁੱਖ ਵਾਲੀ ਗੱਲ ਹੈ, ਕਿੱਡੀ ਦੁੱਖ ਵਾਲੀ ਗੱਲ ਹੈ, ਚੇਤਨਾ ਆਈ ਹੀ ਨਹੀਂ। ਮਾਣਯੋਗ ਭਾਈ ਸਾਹਿਬ ਜੀ ਭਾਈ ਆਨੰਦ ਲਾਲ ਜੀ ਆਖਦੇ ਨੇ, ਅਫਸੋਸ ਦਰੀ ਆਮਦ ਕਾਰ ਇਹਨਾਂ ਸਾਖਤ, ਇਹੋ ਜਿਹਾ ਆਉਣਾ ਨਾਮ ਤਾਂ ਮਨੁੱਖ ਹੋਇਆ ਕਰਤੂਤ ਪਸ਼ੂ ਕੀ, ਕਾਰ ਇਹਨਾਂ ਸਾਖਤ। ਸਾਖਤ ਹੁੰਦਾ ਹੈ ਸਵਾਰ ਲੈਣਾ, ਸਾਜ ਲੈਣਾ, ਕੁਛ ਨਾ ਬਣਾਇਆ, ਕੁਛ ਨਾ ਸਵਾਰਿਆ। ਅੱਜ ਦਾ ਇਹ ਪਾਵਨ ਸ਼ਬਦ ਜੋ ਹੈ ਨਾ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਜੋ ਮਾਣਯੋਗ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਹੋਰਾਂ ਨੇ ਸਾਨੂੰ ਪਿਆਰ ਨਾਲ ਸਰਵਣ ਕਰਵਾਇਆ, ਜਿਸ ਵੇਲੇ ਹਜ਼ੂਰ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 686 ਅਤੇ 87 ਤੇ ਇਹ ਸੁੰਦਰ ਸ਼ਬਦ ਸੁਭਾਇਮਾਨ ਹੈ। ਅੱਠ ਪਦਾਂ ਤੇ ਆਧਾਰਿਤ ਰਾਓ ਦੋ ਵਾਰ ਵਰਤੀ ਗਈ, ਪਹਿਲੀ ਵਾਰ ਵੀ ਤੇ ਦੂਜੀ ਵਾਰ ਵੀ। ਔਰ ਇਸ ਸ਼ਬਦ ਦੇ ਉਚਾਰਨ ਕਰਤਾ ਨੇ ਪੰਜਵੇਂ ਪਾਤਸ਼ਾਹ ਹਜ਼ੂਰ ਧੰਨ ਗੁਰੂ ਅਰਜਨ ਸਾਹਿਬ ਜੀ। ਉਹਨਾਂ ਦੀ ਰੀਝ ਹੈ, ਸੇਧ ਹੈ ਕਿ ਗਾਇਨ ਕਰਨ ਵਾਲੇ ਸੱਜਣ ਜੇ ਕਿਤੇ ਤਨਸਰੀ ਰਾਗ ਵਿੱਚ ਤੇ ਛੇਵੇਂ ਘਰ ਵਿੱਚ ਗਾਉਣ ਇਸ ਅਸ਼ਟਪਦੀ ਨੂੰ, ਫਿਰ ਕੀ ਬਾਤ ਹੋਵੇ। ਮੈਂ ਤਾਂ ਹੱਥ ਜੋੜ ਕੇ ਕਹਾਂਗਾ, ਸਾਰੇ ਧਿਆਨ ਰੱਖਣ, ਸੁਣਨ ਵਾਲੇ ਵੀ ਤੇ ਸੁਣਾਉਣ ਵਾਲੇ ਵੀ, ਸਾਰੇ ਧਿਆਨ ਰੱਖਣ। ਅੱਜ ਸਾਡੇ ਧਿਆਨ ਰੱਖਣ ਯੋਗ ਹੈ ਇਹ ਗੱਲ ਵੀ, 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਿਹਨਾਂ ਵਿੱਚ ਸ਼ੇਖ ਵੀ ਹਨ ਬਾਬਾ ਫਰੀਦ, ਜਿਹਨਾਂ ਵਿੱਚ ਹੋਰ ਵੀ ਹਨ ਉੱਚ ਸ਼੍ਰੇਣੀ ਜਿਹਨਾਂ ਨੂੰ ਕਿਹਾ ਜਾਂਦਾ ਹੈ ਪਰਮਾਨੰਦ ਵਰਗੇ, ਰਾਮਾਨੰਦ ਵਰਗੇ, ਤ੍ਰਿਲੋਚਨ ਜੀ ਵਰਗੇ। ਲੇਕਿਨ ਐਸੇ ਵੀ ਨੇ ਜਿਨ੍ਹਾਂ ਨੂੰ ਨਿੱਕੀਆਂ ਜਾਤਾਂ ਵਾਲੇ ਮੰਨਿਆ ਗਿਆ ਸਮਾਜ ਵਿੱਚ, ਜਿਵੇਂ ਕਬੀਰ ਹੋਏ, ਰਵਿਦਾਸ ਹੋਏ, ਨਾਮਦੇਵ ਹੋਏ, ਇਸੇ ਤਰ੍ਹਾਂ ਇਹਨਾਂ ਵਿੱਚੋਂ ਹੀ ਸਨ ਸੈਣ ਜੀ। ਪਰਿਵਾਰਕ ਪਿਛੋਕੜ ਉਹਨਾਂ ਦਾ ਨਾਈਆਂ ਵਾਲਾ ਸੀ, ਨਾਈਆਂ ਵਾਲਾ ਕਿੱਤਾ ਕਰਿਆ ਕਰਦੇ ਸਨ। ਲੋਕਾਂ ਦੀ ਵਿਗਾਰ ਹੋਣੀ, ਛੋਟੇ ਮੋਟੇ ਕੰਮ ਕਰਨ ਵਾਲੇ ਹੋਣੇ, ਉਹਨਾਂ ਦੀ ਮਦਦ ਕਰਦੇ ਨੇ। ਇਹ 14ਵੀਂ ਸਦੀ ਦੇ ਵਿੱਚ ਮਹਾਂਪੁਰਸ਼ ਹੋਏ ਸੈਣ ਜੀ, ਭਗਤ ਸੈਣ ਜੀ। ਔਰ 15ਵੀਂ ਸਦੀ ਜਦੋਂ ਸਤਿਗੁਰੂ ਮਹਾਰਾਜ 1469 ਵਿੱਚ ਪ੍ਰਗਟ ਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ, ਉਸ ਸਮੇਂ ਦੇ ਨੇੜੇ ਤੇੜੇ ਇਹ ਪਰਲੋਕ ਗਮਨ ਕਰ ਗਏ। ਸਤਿਗੁਰੂ ਹਜ਼ੂਰ ਗੁਰੂ ਨਾਨਕ ਸਾਹਿਬ ਜਦੋਂ ਸਮਾਂ ਬਣਿਆ ਬਿਦਰ ਵਾਲੇ ਪਾਸੇ ਗਏ, ਇਹਨਾਂ ਦਾ ਨਗਰ ਉਸ ਪਾਸੇ ਹੈ ਰੀਵਾ, ਉਸ ਪਾਸੇ ਗਏ ਤੇ ਉੱਥੇ ਫਿਰ ਇਹਨਾਂ ਦੇ ਵਾਰਸਾਂ ਦੇ ਪਾਸੋਂ ਇੱਕ ਪਿਆਰ ਵਾਲਾ ਸ਼ਬਦ ਨੋਟ ਕਰਕੇ ਲਿਆ ਹੈ। ਤੁਹਾਨੂੰ ਯਾਦ ਹੋਏਗਾ ਤਨਾਸਰੀ ਰਾਗ ਦੇ ਵਿੱਚ ਇਸੇ ਰਾਗ ਵਿੱਚ ਅੱਗੇ ਜਾ ਕੇ ਉਹ ਸ਼ਬਦ ਹੈ ਸ੍ਰੀ ਸੈਨ ਸਿਰਲੇਖ ਨਾਲ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾ ਪਤੀ ਮੰਗਲਾ ਹਰਿਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਉੱਤਮ ਦੀਆਰਾ ਨਿਰਮਲ ਬਾਤੀ ਤੁਹੀਂ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਨੈ ਪੂਰਨ ਪਰਮਾਨੰਦ ਬਖਾਨੈ ਮਦਨ ਮੂਰਤ ਪਹਿਤਾਰ ਗੋਬਿੰਦੇ ਸਹਿਣ ਭਣੈ ਪਹਜ ਪਰਮਾਨੰਦ ਹੈ। ਸਾਰ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਮਾਣਯੋਗ ਜੀ ਉਸ ਸਿਖਰ ਤੇ ਪਹੁੰਚੇ ਹੋਏ ਨੇ ਜਿਸ ਸਿਖਰ ਤੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਬਾਣੀ ਉਚਾਰਨ ਕਰਦੇ ਨੇ ਉਹ ਸਿਖਰ ਤੇ ਪਹੁੰਚੇ ਹੋਏ ਨੇ। ਜਿਹਨਾਂ ਨੂੰ ਕਰਮ ਕਾਂਡ ਆਖਿਆ ਗਿਆ ਜਿਹਨਾਂ ਦਾ ਅੱਜ ਵੀ ਹਵਾਲਾ ਮਿਲਦਾ ਹੈ ਉਹਨਾਂ ਕਰਮ ਕਾਂਡਾਂ ਤੇ ਬਹੁਤ ਉੱਚੇ ਸਨ ਭਾਵੇਂ ਕੋਈ ਵੀ ਕਰਨ ਵਾਲੇ ਸਨ ਇਹ ਉੱਚੇ ਸਨ। ਸਿਰਫ ਕਰਤਾਰ ਨਾਲ ਜੁੜਨਾ ਉਸਦੀ ਪ੍ਰੇਮਾ ਭਗਤੀ ਕਰਨੀ। ਭਾਈ ਗੁਰਦਾਸ ਜੀ ਵੀ ਹਵਾਲਾ ਦੇਣ ਲੱਗਿਆ ਇਹੀ ਗੱਲ ਆਖਦੇ ਨੇ ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਜੁੜ ਕੇ ਸਤਸੰਗ ਕਰਦੇ ਨੇ ਪ੍ਰੇਮਾ ਭਗਤੀ ਕਰਦੇ ਨੇ ਤੇ ਦਿਨ ਵੇਲੇ ਸਮਾਂ ਮਿਲਣ ਤੇ ਨਿਸ਼ਚਿਤ ਸਮਾਂ ਕੀਤਾ ਹੋਇਆ ਹੋਏਗਾ ਨਿਸ਼ਚਿਤ ਸਮੇਂ ਤੇ ਰਾਜੇ ਦੇ ਮਹਿਲਾਂ ਵਿੱਚ ਜਾਂਦੇ ਨੇ ਉਸਦੀ ਮੁੱਠੀ ਚਾਪੀ ਕਰਨ ਵਾਸਤੇ ਸੇਵਾ ਕਰਨ ਵਾਸਤੇ। ਬੁਤਕਾਰੀਆ ਆਖਿਆ ਗਿਆ ਬੁੱਤੀ ਪੂਰਨ ਵਾਲਾ ਲੋੜਾਂ ਪੂਰੀਆਂ ਕਰਨ ਵਾਲਾ ਜਿਸ ਦੇ ਬਦਲ ਵਿੱਚ ਮਿਲਦਾ ਦੇਣਾ ਲੈਣਾ ਕੁਝ ਨਹੀਂ ਹੁੰਦਾ ਬਸ ਨੇਮ ਬਹੁਤ ਸੀ। ਲੇਕਿਨ ਕਰਤਾਰ ਨੇ ਬੜੀ ਕਿਰਪਾ ਕੀਤੀ ਬਹੁਤ ਕਿਰਪਾ ਕੀਤੀ ਅਸੀਂ ਸਮਝ ਲਈਏ ਏਡੇ ਵੱਡੇ ਹੋ ਗਏ ਏਡੇ ਵੱਡੇ ਹੋ ਗਏ। ਅੱਜ ਜਿਸ ਵੇਲੇ ਅਸੀਂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆ ਕੇ ਦਸਾਂ ਪਾਤਸ਼ਾਹੀਆਂ ਦਾ ਧਿਆਨ ਧਰ ਕੇ ਨਮਸਕਾਰ ਕਰਦੇ ਹਾਂ ਅਤੇ ਨਾਲ ਹੀ ਹਜ਼ੂਰ ਦੀ ਗੋਦ ਵਿੱਚ ਬੈਠਿਆਂ ਹੋਇਆਂ ਸ੍ਰੀ ਸੈਣ ਜੀ ਹੋਰਾਂ ਨੂੰ ਵੀ ਅਸੀਂ ਨਮਸਕਾਰ ਕਰਦੇ ਹਾਂ ਏਡੇ ਵੱਡੇ ਹੋ ਗਏ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਵੀ ਲਿਖੇ ਰਵਿਦਾਸ ਜੀ ਨੇ ਵੀ ਲਿਖੇ। ਪੰਜਵੇਂ ਪਾਤਸ਼ਾਹ ਜਦੋਂ ਆਖਦੇ ਨੇ ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਛੀਪਰੋ ਹੋਇਓ ਲਖੀਨਾ ਅੱਗੇ ਚੱਲ ਕੇ ਜ਼ਿਕਰ ਕਰਦੇ ਨੇ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਭਗਤਾਂ ਵਿੱਚ ਜਾਣਿਆ ਗਿਆ ਕੌਣ ਸਮਾਜਿਕ ਤੌਰ ਤੇ ਜਿਹਨੂੰ ਨਾਈਆਂ ਦਾ ਮੁੰਡਾ ਆਖਿਆ ਜਾਂਦਾ ਸੀ ਨਾਈ ਸੀ ਕੋਈ ਖਾਸ ਸਮਾਜ ਦੇ ਵਿੱਚ ਸਤਿਕਾਰ ਵਾਲੀ ਅਵਸਥਾ ਨਹੀਂ ਸੀ ਹੈ ਨਾ ਕੋਈ ਕੰਮਕਾਰ ਹੀ ਐਸਾ ਸੀ ਬੜਾ ਜਾਣੇ ਪਛਾਣੇ ਜਾਣ ਵਾਲਾ। ਲੇਕਿਨ ਬਾਵਜੂਦ ਇਸ ਦੇ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ। ਦੂਸਰੇ ਮਹਾਂਪੁਰਸ਼ ਜਿਨ੍ਹਾਂ ਦਾ ਦਿਨ ਅੱਜ ਮਨਾਇਆ ਜਾ ਰਿਹਾ ਹੈ ਉਹ ਨੇ ਸਾਡੇ ਮਹਾਨ ਸ਼ਹੀਦ। ਆਪਾਂ ਅਕਸਰ ਹੀ ਜਾਂਦੇ ਹਾਂ ਅਕਾਲ ਤਖਤ ਸਾਹਿਬ ਵੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ ਹੀ ਪਿਛਲੇ ਪਾਸੇ ਆਪਾਂ ਬਗਲ ਵਿੱਚ ਵੀ ਕਹਿ ਰਹਿੰਦੇ ਹੁੰਦੇ ਹਾਂ ਬਿਲਕੁਲ ਨਾਲ ਹੀ ਨੇੜੇ ਸ਼ਹੀਦੀ ਬੁੰਗਾ ਬਣਿਆ ਹੋਇਆ ਹੈ ਸ਼ਹੀਦੀ ਸ਼ਹੀਦ ਗੰਜ ਵੀ ਆਖਿਆ ਜਾਂਦਾ ਸ਼ਹੀਦੀ ਬੁੰਗਾ ਵੀ ਆਖਿਆ ਜਾਂਦਾ ਹੈ। ਇਹ ਉਸ ਸੂਰਬੀਰ ਅਤੇ ਉਹਨਾਂ ਦੇ ਸਾਥੀ ਸੂਰਬੀਰਾਂ ਦੀ ਯਾਦ ਦੇ ਵਿੱਚ ਹੈ। ਕਿਸ ਸੂਰਬੀਰ ਦਾ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ ਜਿਨ੍ਹਾਂ ਨੂੰ ਅਕਾਲੀ ਵੀ ਕਹਿ ਕੇ ਜਾਣਿਆ ਗਿਆ ਜਿਨ੍ਹਾਂ ਨੂੰ ਨਿਹੰਗ ਕਹਿ ਕੇ ਵੀ ਮਾਣ ਹੁੰਦਾ ਹੈ ਸ਼ਹੀਦ ਅਕਾਲੀ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜਿਹੜੇ ਤਕਰੀਬਨ 76 ਵਰ੍ਹੇ ਦੀ ਉਮਰ ਦੇ ਵਿੱਚ ਅੱਜ ਦੇ ਦਿਨ ਸ਼ਹੀਦ ਹੋਏ ਔਰ ਬਾਦਸ਼ਾਹ ਵਾਹਿਗੁਰੂ ਅਹਿਮਦ ਸ਼ਾਹ ਅਬਦਾਲੀ ਜੋ ਕਾਬਲ ਤੋਂ ਹਮਲਾਵਰ ਹੋਇਆ ਜਿਸ ਦੇ ਨਾਲ ਉਸ ਵੇਲੇ ਤਕਰੀਬਨ 30,000 ਫੌਜ ਸੀ ਉਸ 30,000 ਦਾ ਮੁਕਾਬਲਾ ਬਾਬਾ ਗੁਰਬਖਸ਼ ਸਿੰਘ ਜੀ ਹੋਰਾਂ ਨੇ ਕੀਤਾ ਇੱਕ ਆਪ ਸਨ ਮੁਖੀ ਤੇ 29 ਉਹਨਾਂ ਦੇ ਨਾਲ ਸਨ, ਕੁੱਲ ਮਿਲਾ ਕੇ 30 ਸਨ। ਕੁੱਲ ਮਿਲਾ ਕੇ ਕਿੰਨੇ ਸਨ? 30। ਹਮਲਾਵਰ ਕਿੰਨੇ ਸਨ? 30,000। ਅੰਦਾਜ਼ਾ ਕਰੀਏ ਭਲਾ, ਹਨੇਰੀਆਂ ਚੜੀਆਂ ਹੁੰਦੀਆਂ ਨੇ ਉਹਨਾਂ ਵਰਦੀਆਂ ਵਾਲਿਆਂ ਦੀਆਂ, ਹਨੇਰੀਆਂ। ਲੇਕਿਨ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਮੱਥਾ ਟੇਕ ਕੇ, ਹੱਥ ਜੋੜ ਕੇ, ਅਰਦਾਸ ਕਰਕੇ ਬਾਹਰ ਨਿਕਲਦੇ ਨੇ ਤੇ ਫਿਰ ਸਾਰਿਆਂ ਨੂੰ, ਸਾਥੀਆਂ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਬਈ ਤੁਸੀਂ ਸਾਡੇ ਨਾਲ ਪਿਆਰ ਕਰਦੇ ਸੋ, ਅਨੰਦਪੁਰੋਂ ਚੱਲ ਕੇ ਆਪਾਂ ਇੱਥੇ ਆ ਗਏ, ਪਰ ਸਮਾਂ ਹੁਣ ਜੂਝਣ ਵਾਲਾ ਆ ਗਿਆ ਜੀ, ਜੂਝਣ ਵਾਲਾ। ਜੂਝਣ ਸ਼ਬਦ ਵਰਤਿਆ ਜਾਂਦਾ ਹੈ ਉਸ ਅਵਸਥਾ ਵਿੱਚ ਜਿੱਥੇ ਜਿੱਤ ਪ੍ਰਾਪਤ ਕਰਨ ਦਾ ਮਨੋਰਥ ਨਹੀਂ ਰਹਿ ਜਾਂਦਾ, ਸੰਘਰਸ਼ ਕਰਨਾ ਤੇ ਸ਼ਹੀਦ ਹੋ ਜਾਣਾ, ਇਹਨੂੰ ਕਿਹਾ ਜਾਂਦਾ ਜੂਝਣਾ। ਅਬ ਜੂਝਣ ਕੋ ਦਾਓ, ਹੁਣ ਜੂਝਣ ਦਾ ਦਾਓ ਹੈ, ਜੂਝਣ ਦਾ ਵੇਲਾ ਹੈ। ਤੇ ਅਸੀਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦੇ ਹਾਂ, ਅਸੀਂ ਆਪਣਾ ਸੀਸ ਭੇਟ ਕੀਤਾ ਹੋਇਆ ਹੈ ਤੇ ਸੀਸ ਦੇਣ ਚੱਲੇ ਹਾਂ, ਤੇ ਤੁਸੀਂ ਜਿੰਨੇ ਆਏ ਹੋ ਨਾ, ਤੁਸੀਂ ਸੋਚ ਲਓ ਆਪਣੇ ਮਨਾਂ ਦੇ ਅੰਦਰ, ਤੁਸੀਂ ਸੀਸ ਭੇਟ ਕੀਤਾ ਹੋਇਆ, ਸੀਸ ਦੇਣ ਦੀ ਇੱਛਾ ਹੈ ਜੇ? ਜੇ ਤਾਂ ਇੱਛਾ ਹੈ ਜੇ ਤੇ ਇੱਥੇ ਖੜੇ ਹੋ ਜੇ ਸਾਡੇ ਨਾਲ, ਤੇ ਜੇ ਬਈ ਤੁਹਾਡਾ ਜੇ ਮਨ ਨਾ ਬਣਦਾ ਹੋਵੇ, ਪਰਿਵਾਰ ਘਰ ਚੇਤੇ ਆਉਣ, ਹੋਰ ਲੋੜਾਂ ਪਿਛਲੀਆਂ ਸਤਾਉਂਦੀਆਂ ਹੋਣ, ਚਲੇ ਜਾਓ, ਸਾਡੀ ਤੁਹਾਡੇ ਨਾਲ ਕੋਈ ਨਾਰਾਜ਼ਗੀ ਨਹੀਂ ਹੋਵੇਗੀ, ਕੋਈ ਗਿਲਾ ਨਹੀਂ ਹੋਵੇਗਾ। ਘੋੜਾ ਲਿਜਾਣਾ ਘੋੜਾ ਲੈ ਜਾਓ, ਹਾਥੀ ਲਿਜਾਣਾ ਹਾਥੀ ਲੈ ਜਾਓ, ਹੋਰ ਕੁਝ ਲਿਜਾਣਾ ਹੋਰ ਕੁਝ ਲੈ ਜਾਓ, ਜਾਓ। ਜੇ ਸੀਸ ਦੇਣਾ ਹੈ ਨਾ, ਫਿਰ ਇੱਥੇ ਆਓ। ਹਰ ਸੰਗਤ ਜੀ, 30 ਦੇ 30 ਸ਼ਹੀਦ ਹੋਏ ਨੇ, 30 ਦੇ 30 ਅੱਜ ਦੇ ਦਿਨ 1764 ਈਸਵੀ ਨੂੰ। ਜਦੋਂ ਤੁਸੀਂ ਜਾਂਦੇ ਹੋ, ਜ਼ਰੂਰ ਬਰ ਜ਼ਰੂਰ ਸ਼ਹੀਦਾਂ ਦੇ ਇਹ ਸਥਾਨ ਅਤੇ ਹੋਰ ਸਥਾਨਾਂ ਦੇ ਦਰਸ਼ਨ ਜ਼ਰੂਰ ਕਰਿਆ ਕਰੋ, ਇਤਿਹਾਸ ਤੋਂ ਵਾਕਫ ਹੋਇਆ ਕਰੋ, ਬੱਚਿਆਂ ਨੂੰ ਜ਼ਰੂਰ ਵਾਕਫੀਅਤ ਦਿਓ। ਆਪਾਂ ਅੱਗੇ ਚੱਲਦੇ ਹੋਇਆਂ ਵਚਨ ਕਰਦੇ ਹਾਂ ਕੁਛ ਸਤਿਗੁਰੂ ਕਿਰਪਾ ਕਰਨ ਮਹਾਰਾਜ। ਸਭ ਤੋਂ ਪਹਿਲਾਂ ਆਪਾਂ ਅੱਜ ਦਾ ਜੋ ਪਾਵਨ ਸ਼ਬਦ, ਜਿਹਦੀਆਂ ਰਹਾਓ ਦੀਆਂ ਪੰਗਤੀਆਂ ਆਪਾਂ ਥੋੜ੍ਹੀਆਂ ਜਿਹੀਆਂ ਸਰਵਣ ਕੀਤੀਆਂ, ਬੇਨਤੀ ਰੂਪ ਦੇ ਵਿੱਚ, ਕਰੋ ਸੇਵਾ ਗੁਰੂ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਮੈਂ ਸੇਵਾ ਕਰਦਾ ਹਾਂ ਚਰਨੀ ਲੱਗ ਕੇ, ਭਾਵ ਗੁਰਮਤ ਅਨੁਸਾਰੀ ਹੋ ਕੇ, ਤੇ ਮੇਰੀ ਬੇਨਤੀ ਹੈ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਹੇ ਸਤਿਗੁਰੂ ਜੀ, ਤੁਸੀਂ ਕਿਰਪਾ ਕਰੋ। ਹੁਣ ਅਸੀਂ ਨੇੜੇ ਦੇ ਲਫ਼ਜ਼ਾਂ 'ਚ ਆਖਾਂਗੇ, ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ? ਰੱਬ ਦਾ ਰਾਹ ਦੱਸ ਦਿਓ, ਭਾਵ ਰੱਬੀ ਗੁਣਾਂ ਦਾ ਧਾਰਨੀ ਕਿਵੇਂ ਹੋਇਆ ਜਾ ਸਕਦਾ ਹੈ? ਪਸ਼ੂ ਜੋਨੀ ਦੇ ਔਗਣਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਉਹ ਰਾਹ ਦੱਸੋ ਤੁਸੀਂ। ਇਹ ਗੱਲ ਵੀ ਕਿਉਂ ਆਖੀ? ਸ਼ਬਦ ਦੇ ਵਿੱਚ ਨਾ ਵਿਸਥਾਰ ਕਰਦੇ ਨੇ, ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਹੋਰਨਾਂ ਜੋਨੀਆਂ ਦੇ ਵਿੱਚ ਭਰਮਦਿਆਂ ਭਰਮਦਿਆਂ ਖਾਣ ਨੂੰ ਵਾਧੂ ਮਿਲਦਾ ਰਿਹਾ, ਪੀਣ ਨੂੰ ਵਾਧੂ ਮਿਲਦਾ ਰਿਹਾ, ਮਣਾ ਮੂੰਹੀ ਪੱਠੇ ਖਾਂਦੇ ਰਹੇ, ਮਣਾ ਮੂੰਹੀ ਦਾਣਾ ਖਾਂਦੇ ਰਹੇ, ਡੱਕਾ ਫੂਕਾ ਖੇ ਉਡਾਵੇ, ਥਿਤ ਨਹੀਂ ਪਾਈ, ਟਿਕਾ ਨਹੀਂ ਆਇਆ ਜੇ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਇੱਕ ਅਵਸਥਾ ਜਦੋਂ ਬਾਬਾ ਰਵਿਦਾਸ ਜੀ ਆ ਕੇ ਬੋਲਦੇ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ, ਬਹੁਤ ਜਨਮ ਵਿਛੜੇ ਥੇ ਮਾਧੋ। ਇਸ ਖਿਆਲ ਨੂੰ ਧਿਆਨ ਵਿੱਚ ਰੱਖ ਲੈਣਾ, ਇਸ ਖਿਆਲ ਨੂੰ ਸਤਿਗੁਰੂ ਮਹਾਰਾਜ ਆਪ ਖੋਲ੍ਹਦੇ ਨੇ 8 ਪਦਾਂ ਦੇ ਵਿੱਚ। ਆਓ ਆਪਾਂ ਸਮਝਣ ਦਾ ਵਿਚਾਰਨ ਦਾ ਯਤਨ ਕਰੀਏ, ਸਤਿਗੁਰੂ ਮਹਾਰਾਜ ਕਿਰਪਾ ਕਰਨ। ਸਮਝਣ ਵਿਚਾਰਨ ਤੋਂ ਅਗਲੀ ਬਾਤ ਹੈ ਉਹ ਕਿਰਪਾ ਕਰ ਦੇਣ ਤੇ ਸਾਡੇ ਹਿਰਦੇ ਵਿੱਚ ਵਸ ਜਾਏ, ਵਸ ਜਾਏ। ਅਸੀਂ ਵੀ ਭਗਤ ਸੈਣ ਜੀ ਦੇ ਰਾਹਾਂ 'ਤੇ ਤੁਰ ਸਕੀਏ, ਅਸੀਂ ਵੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਹੋਰਾਂ ਦੇ ਮਾਰਗ 'ਤੇ ਚੱਲ ਸਕੀਏ, ਉਹਨਾਂ ਦੀਆਂ ਸਾਖੀਆਂ ਕਥਾ ਕਹਾਣੀਆਂ ਸੁਣਾਉਣ ਦਾ ਮਕਸਦ ਤਾਂ ਇਹੀ ਹੈ ਨਾ, ਮੇਰਾ ਮੱਥਾ ਟੇਕਣ ਤੱਕ ਤਾਂ ਨਹੀਂ ਨਾ ਸੀਮਤ, ਕੁਛ ਉਹ ਪ੍ਰਾਪਤੀ ਨਹੀਂ ਹੁੰਦੀ ਜਿਹੜੀ ਅਸੀਂ ਪ੍ਰਾਪਤੀ ਲੈਣੀ ਚਾਹੁੰਦੇ ਹਾਂ। ਫਿਰ ਅੰਤ ਵਿੱਚ ਜਾ ਕੇ ਨਾ ਮਹਾਰਾਜ ਨੇ ਬਚਨ ਕੀਤਾ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਮਨੁੱਖਾ ਜੀਵਨ ਦੀ ਯਾਤਰਾ ਅਯੋਂ ਵੀ ਆਖਿਆ ਜਾ ਸਕਦਾ, ਉਹ ਜਿਹੜੀ ਸਾਰੀਆਂ ਜੂਨਾਂ ਵਿੱਚੋਂ ਲੰਘਣ ਵਾਲੀ ਗੱਲ ਸੀ ਤੇ ਅਖੀਰ ਤੇ ਆ ਕੇ ਮਨੁੱਖਾ ਜੀਵਨ ਆਇਆ। ਸਾਧ ਸੰਗ ਭਇਓ ਜਨਮ ਪ੍ਰਾਪਤ, ਇਹ ਯਾਤਰਾ ਤਦ ਹੀ ਸਫਲ ਹੁੰਦੀ ਹੈ। ਸਫਲ ਸ਼ਬਦ ਅਰਥ ਹੈ ਸਫ ਲਹ ਨਹੀਂ ਸਫਲ, ਫਲ ਸਹਿਤ ਜਿਹਨੂੰ ਭਾਗ ਲੱਗ ਸਕਦਾ ਹੈ, ਜੀਵਨ ਸਫਲ ਹੋ ਸਕਦਾ ਹੈ। ਉਹ ਕਿਵੇਂ ਹੋ ਸਕਦਾ ਹੈ? ਉਹ ਹੋ ਸਕਦਾ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਨ, ਆਪ ਬਖਸ਼ਾ ਕਰਨ, ਕਰਤਾਰ ਕਿਰਪਾ ਕਰੇ ਤੇ ਅਸੀਂ ਰੱਬੀ ਰਾਹ 'ਤੇ ਤੁਰ ਸਕੀਏ, ਰੱਬੀ ਗੁਣਾਂ ਦੇ ਧਾਰਨੀ ਹੋ ਸਕੀਏ। ਤਾਂ ਪਸ਼ੂ ਬਿਰਤੀਆਂ ਜਿਹੜੀਆਂ ਨੇ, ਪੰਛੀ ਬਿਰਤੀਆਂ ਸਾਡੇ ਵਿੱਚ ਨੇ ਜਿਹੜੀਆਂ, ਵਿਕਾਰੀ ਬਿਰਤੀਆਂ ਜਿਹਨੂੰ ਕਿਹਾ ਜਾ ਸਕਦਾ ਹੈ, ਇਹ ਸਾਰੀਆਂ ਵਿਦਾ ਹੋ ਜਾਣ, ਜੀਵਨ ਸਫਲ ਹੋ ਜਾਂਦਾ ਹੈ। ਮੈਂ ਮਾਣਯੋਗ ਭਾਈ ਸਾਹਿਬ ਹੋਰਾਂ ਨੂੰ, ਭਾਈ ਗੁਰਪ੍ਰੀਤ ਸਿੰਘ ਜੀ ਹੋਰਾਂ ਨੂੰ ਬੇਨਤੀ ਕਰਾਂਗਾ, ਸਾਨੂੰ ਪਿਆਰ ਨਾਲ ਸਾਰਾ ਸ਼ਬਦ ਸਰਵਣ ਕਰਵਾਓ, ਆਪਾਂ ਵਿਚਾਰਨ ਦਾ ਯਤਨ ਕਰੀਏ। ਜਿਵੇਂ ਤੁਸੀਂ ਜੁੜੇ ਬੈਠੇ ਹੋ, ਇਸੇ ਤਰ੍ਹਾਂ ਇਕਾਗਰ ਚਿੱਤ ਹੋਰ ਡੂੰਘੀਆਂ ਸਮਾਧੀਆਂ ਵਿੱਚ ਜਾਣ ਵਾਸਤੇ ਕਿਰਪਾ ਕਰੋਗੇ, ਸਾਰੇ ਰਸਨਾ ਪਵਿੱਤਰ ਕਰਦਿਆਂ ਹੋਇਆਂ ਬੋਲੋ ਜੀ ਵਾਹਿਗੁਰੂ, ਬੋਲੋ ਜੀ, ਬੋਲੋ ਜੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਘਰ ਛੇਵਾਂ ਅਸ਼ਟਪਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਮਹਾਰਾਜ ਜੀ ਬਾਣੀ ਦਾ ਆਰੰਭ ਕਰਨ ਲੱਗੇ ਹਾਂ। ਪਹਿਲਾਂ ਮੰਗਲ ਜ਼ਿਕਰ ਕਰਦੇ ਨੇ ਸੰਖੇਪ ਰੂਪ ਦੇ ਵਿੱਚ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਰਤਾਰ ਇੱਕ ਹੈ ਜੋ ਇੱਕ ਰਸ ਸਰਵ ਵਿਆਪਕ ਹੈ, ਜਿਸ ਨੂੰ ਜਾਣਿਆ ਜਾਂਦਾ ਹੈ ਉਸ ਕਰਤਾਰ ਗੁਰੂ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ। ਜਿਵੇਂ ਕਿ ਆਪਾਂ ਆਂਸ਼ਿਕ ਤੌਰ 'ਤੇ ਪਹਿਲਾਂ ਵੀ ਇਹ ਪੁਆਇੰਟ ਵਿਚਾਰ ਲਿਆ, ਭਲਾ ਹੋਵੇ ਸ਼ਬਦ ਗਾਇਆ ਜਾਵੇ ਧਨਾਸਰੀ ਰਾਗ ਵਿੱਚ ਛੇਵੇਂ ਘਰ ਦੇ ਵਿੱਚ। ਅਸ਼ਟਪਦੀ ਅੱਠ ਪਦਾਂ 'ਤੇ ਆਧਾਰਿਤ ਪਵਿੱਤਰ ਸ਼ਬਦ ਹੈ। ਹਜ਼ੂਰ ਨੇ ਬਚਨ ਕੀਤਾ ਜੀ,
ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ।
ਜਿੰਨੇ ਵੀ ਜੀ ਇਸ ਜਗਤ ਵਿੱਚ ਆਏ ਜਨਮੇ, ਜਿੰਨੇ ਵੀ ਜੀ ਜਿਹਨੂੰ ਆਖਿਆ ਜਾਂਦਾ ਜੀਵ ਬੀਂਗਸ, ਜਿਨ੍ਹਾਂ ਵਿੱਚ ਜਿੰਦ ਜਾਨ ਹੈ, ਅਸੀਂ ਜ਼ਿਕਰ ਕੀਤਾ ਨਾ, ਭਾਵੇਂ ਬਹੁਤ ਨਿੱਕੇ ਨਿੱਕੇ ਜਿਹੇ ਨੇ, ਭਾਵੇਂ ਉੱਡਣ ਵਾਲੇ ਨੇ, ਭਾਵੇਂ ਰਿੰਗਣ ਵਾਲੇ ਨੇ, ਭਾਵੇਂ ਦੋ ਪੈਰਾਂ ਵਾਲੇ ਨੇ, ਭਾਵੇਂ ਚਾਰ ਪੈਰਾਂ ਵਾਲੇ ਨੇ, ਭਾਵੇਂ ਪਾਣੀ ਦੇ ਵਿੱਚ ਤੈਰਨ ਵਾਲੇ ਨੇ, ਭਾਵੇਂ ਜ਼ਮੀਨ ਦੇ ਥੱਲੇ ਛਿਪਕੇ ਰਹਿਣ ਵਾਲੇ ਨੇ, ਭਾਵੇਂ ਅਸਮਾਨਾਂ 'ਤੇ ਉਡਾਰੀਆਂ ਭਰਨ ਵਾਲੇ ਨੇ, ਜੋ ਜੋ ਜੂਨੀ ਆਇਓ, ਜੋ ਵੀ ਜਨਮਿਆ ਆਪਣੀਆਂ ਕਮਜ਼ੋਰੀਆਂ ਕਰਕੇ ਤੇ ਤੇ ਉਰਜਾਇਓ। ਹੁਣ ਸੁਰਤੀ ਮਨ ਵਿਕਸਿਤ ਨਹੀਂ ਹੈ, ਬਹੁਤ ਲਿਮਿਟਡ ਹੈ, ਬਹੁਤ ਲਿਮਿਟਡ, ਬਹੁਤ ਸੀਮਤ ਹੈ, ਉਰਜਾ ਰਿਹਾ ਉੱਥੇ। ਪਸ਼ੂ ਭਾਵੇਂ ਦੋ ਪੈਰਾਂ ਵਾਲਾ ਅਤੇ ਭਾਵੇਂ ਚਾਰ ਪੈਰਾਂ ਵਾਲਾ ਜਾਂ ਕੁਛ ਹੈ, ਜਾਂ ਉੱਡਣ ਬੈਠਣ ਵਾਲਾ ਹੈ, ਜਿਸ ਲੈਵਲ 'ਤੇ ਹੈ ਨਾ ਜਿਸ ਦਾ ਉਸਦਾ ਜੀਵਨ, ਉਸ ਤੋਂ ਉੱਚਾ ਨਹੀਂ ਉੱਠ ਸਕਦਾ, ਉੱਥੇ ਹੀ ਉਰਜਿਆ ਰਹੇਗਾ, ਉੱਥੇ ਹੀ ਰਹੇਗਾ। ਭਲੀ ਬਾਤ ਹੈ, ਇਹ ਕਰਤਾਰ ਦੀ ਕਿਰਪਾ ਹੈ, ਬਖਸ਼ਿਸ਼ ਉਸਦੀ। ਕਿ ਉਸਦੀ ਕਿਰਪਾ ਸਤਿਕਾਰ ਸੰਯੋਗ ਤੋਂ ਭਾਵ ਹੈ ਉਸਦੀ ਕਿਰਪਾ ਦੁਆਰਾ ਮਾਨਸ ਜਨਮ ਪਾਇਆ। ਸੰਯੋਗ ਨਾਲ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਜੀ।
ਤਾਕਿ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ।
ਤਾਕਿ ਹੈ ਓਟ ਸਾਧ, ਮਨੁੱਖਾ ਜੀਵਨ ਵਿੱਚ ਆਇਆ ਹੋਇਆ ਨੇ ਜਿਨ੍ਹਾਂ ਨੂੰ ਸੁਰਤੀ ਸੋਝੀ ਆ ਗਈ। ਕਦੋਂ ਆ ਗਈ ਭਲਾ, ਕਦੋਂ ਆ ਗਈ ਵਿਚਾਰਿਓ ਜੇ, ਇਹ ਸੁਰਤੀ ਸੋਝੀ ਕਦੋਂ ਆਉਂਦੀ ਹੈ? ਵਾਹਿਗੁਰੂ, ਕਿਹਾ ਜਾ ਸਕਦਾ ਹੈ। ਕੁਝ ਐਸੇ ਸੱਜਣ ਨੇ ਜਿਹੜੇ 70-70 ਸਾਲਾਂ ਦੇ ਹੋ ਗਏ ਨੇ, ਸੁਰਤੀ ਸੋਝੀ ਨਹੀਂ ਆਈ ਇਸੀ ਮਨੁੱਖਾ ਜਨਮ ਵਿੱਚ। ਸਾਨੂੰ ਗੁਰੂ ਦਾ ਮਿਲਾਪ ਹੋ ਜਾਵੇ। ਮੈਂ ਇਸੇ ਲਈ ਆਖਿਆ ਕਰਦਾ ਤੇ ਵਾਰ ਵਾਰ ਆਖਿਆ ਕਰਦਾ ਹਾਂ, ਇਸ ਸਥਾਨ ਤੇ ਬੈਠਿਆਂ ਵੀ ਮੈਂ ਕਿਤਨੀ ਵਾਰ ਆਖਿਆ ਹੈ, ਸਭ ਤੋਂ ਵੱਧ ਖੁਸ਼ਕਿਸਮਤ ਨੇ ਉਹ ਜਿਨ੍ਹਾਂ ਦਾ ਜਨਮ ਸਿੱਖਾਂ ਦੇ ਘਰ ਵਿੱਚ ਹੋਇਆ ਹੈ। ਸਭ ਤੋਂ ਵੱਧ ਖੁਸ਼ਕਿਸਮਤ ਨੇ ਉਹਨਾਂ ਸਿੱਖ ਬੱਚਿਆਂ ਦੇ ਮਾਪੇ ਜਿਹੜੇ ਪਹਿਲਾਂ ਸਿੱਖੀ ਨਾਲ ਜੁੜੇ। ਸਿੱਖੀ ਨਾਲ ਜੁੜਨ ਦਾ ਕੀ ਭਾਵ ਹੈ? ਕਰਤਾਰ ਨਾਲ ਜੁੜੇ ਹੋਏ, ਗੁਰੂ ਪਰਮੇਸ਼ਰ ਨਾਲ ਜੁੜੇ ਹੋਏ। ਬੱਚਾ ਜਨਮਿਆ ਤੇ ਬੱਚੇ ਜਨਮਣ ਤੋਂ ਮਾਂ ਜਦੋਂ ਉੱਠਣ ਬੈਠਣ ਜੋਗੀ ਹੋ ਗਈ ਨਾ, ਤੇ ਸਾਰਾ ਟੱਬਰ ਪਰਿਵਾਰ ਆਇਆ, ਕਿੱਥੇ ਆਇਆ? ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ। ਵਾਹਿਗੁਰੂ, ਇੱਥੇ ਆ ਕੇ ਨਾ ਅੱਗੇ ਲਟਾ ਤਾ ਬੱਚੇ ਨੂੰ, ਧੀ ਹੋਵੇ ਪੁੱਤਰ ਹੋਵੇ, ਲਟਾ ਤਾ ਤੇ ਫਿਰ ਹੱਥ ਜੋੜ ਕੇ ਨਾ ਦੋਵੇਂ ਜੀ ਖੜੋ ਗਏ, ਮਾਂ ਬਾਪ ਤੇ ਬਾਕੀ ਖੜੋ ਗਏ ਤੇ ਆਖਿਆ, ਹੇ ਜੀ ਇਹ ਜੀਓ ਤੁਹਾਡਾ ਭੇਜਿਆ ਹੋਇਆ ਆਇਆ ਹੈ, ਤੁਸੀਂ ਕਿਰਪਾ ਕਰਿਓ ਜੇ ਇਸ ਨੂੰ ਆਪਣੇ ਚਰਨਾਂ ਨਾਲ ਜੋੜਿਓ ਜੇ। ਸਿਆਣੀਆਂ ਮਾਵਾਂ, ਦਾਦੀਆਂ, ਨਾਨੀਆਂ ਜਦੋਂ ਪਤਾ ਲੱਗਦਾ ਹੈ ਨਾ ਸਾਡੇ ਘਰ ਵਿੱਚ ਜੀ ਆ ਰਿਹਾ ਹੈ ਤੇ ਪਾਠ ਰੱਖ ਲੈਂਦੀਆਂ ਨੇ, ਸਧਾਰਨ ਪਾਠ ਸਹਿਜ ਪਾਠ ਰੱਖ ਲੈਂਦੀਆਂ ਨੇ। ਦਿਹਾੜੀ ਜਿੰਨਾ ਵੀ ਸਮਾਂ ਬਣੇ ਬਾਣੀ ਨਾਲ ਭਜਨ ਨਾਲ ਜੁੜਦੀਆਂ ਨੇ, ਉਹ ਤਾਂ ਉਹਨਾਂ ਦੇ ਉਦੋਂ ਹੀ ਜੋੜ ਲਿਆ ਨਾਲ। ਲੇਕਿਨ ਖੁਸ਼ਕਿਸਮਤ ਨੇ ਉਹ ਜੀ, ਮੈਂ ਜੇ ਆਖਾਂ ਜਿਹੜੇ ਸਿੱਖਾਂ ਦੇ ਘਰ ਵਿੱਚ ਜਨਮਦੇ ਨੇ, ਜੇ ਕਿਤੇ ਸਿੱਖਾਂ ਦੇ ਘਰ ਜਨਮ ਨਾ ਹੋਵੇ, 70-70 ਸਾਲ ਤੇ ਕਿੰਨੇ ਕਿੰਨੇ ਸਾਲ ਇਵੇਂ ਮਨੁੱਖ ਚੱਲਦਾ ਰਹਿੰਦਾ ਹੈ, ਕਰਤਾਰ ਉਹ ਵੀ ਕਿਰਪਾ ਕਰਦਾ ਹੈ ਜੇ ਕਿਤੇ ਸੋਝੀ ਆ ਜਾਵੇ। ਯਾਰ ਖਾਂਦੇ ਤਾਂ ਰਹਿ, ਪੀਂਦੇ ਤਾਂ ਰਹਿ, ਪਹਿਨਦੇ ਤਾਂ ਰਹਿ, ਮਾਣਦੇ ਤਾਂ ਰਹਿ, ਸੁਰਤੀ ਤਾਂ ਉੱਥੇ ਦੀ ਉੱਥੇ ਹੀ ਹੈ ਜਿੱਥੇ ਪਸ਼ੂ ਖੜੋਤੇ ਹੋਏ ਨੇ। ਕਦੀ ਇਹ ਅੱਖ ਖੁੱਲ੍ਹੇ, ਆਖਿਆ ਹਜ਼ੂਰ ਨੇ, ਤੁਸਾਂ ਨੇ ਜੋ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਮਨੁੱਖਾ ਜਨਮ ਦਿੱਤਾ ਹੈ, ਤਾਕਿ ਹੈ ਓਟ ਸਾਧ। ਇੱਥੇ ਸਾਧ ਤੋਂ ਭਾਵ ਹੈ ਗੁਰੂ, ਸਾਤ ਗੁਰੂ, ਉਹਨਾਂ ਦੀ ਓਟ ਲਈ, ਉਹਨਾਂ ਦੀ ਸ਼ਰਨ ਲਈ। ਤੇ ਬੇਨਤੀ ਕੀ ਕੀਤੀ? ਰੱਖੋ ਦੇ ਕਰ ਹਾਥ, ਤੁਸੀਂ ਕਿਰਪਾ ਕਰੋ ਜੀ, ਸਾਨੂੰ ਹੱਥ ਦੇ ਕੇ ਰੱਖ ਲਓ, ਕਰ ਕਿਰਪਾ ਮਿਲੋ ਹਰੀ ਰਾਇਆ, ਹਰੀ ਰਾਏ ਨਾਲ ਸਾਨੂੰ ਮਿਲਾ ਦਿਆ। ਇੱਥੇ ਅੰਸ਼ਕ ਤੌਰ ਤੇ ਮੈਂ ਇੱਕ ਛੋਟਾ ਜਿਹਾ ਬਚਨ ਕਰਾਂ ਤੁਹਾਡੇ ਨਾਲ ਜ਼ਰੂਰ। ਜਿਸ ਸ਼ਹੀਦ ਦੀ ਗੱਲ ਅਸੀਂ ਕਰਦੇ ਹਾਂ ਨਾ, ਅੱਜ ਕਰਨੀ ਹੈ, ਬਾਬਾ ਗੁਰਬਖਸ਼ ਸਿੰਘ ਹੋਰਾਂ ਦੀ। ਇਹਨਾਂ ਦਾ ਜਨਮ 1688-87 ਦਾ ਮਿਲਦਾ ਆਮ ਤੌਰ ਤੇ। ਖਾਲਸਾ ਕਦੋਂ ਸਜਾਇਆ ਗਿਆ? 1699 ਦੇ ਵਿੱਚ। ਪਿਤਾ ਜੀ ਭਾਈ ਦਸੌਂਦਾ ਸਿੰਘ, ਉਸ ਤੋਂ ਪਹਿਲਾਂ ਤਾਂ ਸਿੰਘ ਨਹੀਂ ਸਨ ਨਾ, 99 ਤੋਂ ਪਹਿਲਾਂ। ਮਾਂ ਲਛਮੀ, ਲਛਮੀ ਲਛਮੀ ਕੌਰ ਹੋਈ ਤੇ ਦਸੌਂਦਾ ਦਸੌਂਦਾ ਸਿੰਘ ਹੋਏ 1699 ਵਿੱਚ। ਫਿਰ ਆਪਣੇ ਪੁੱਤਰ ਨੂੰ ਆਨੰਦਪੁਰ ਨਾਲ ਲੈ ਕੇ ਗਏ ਸਨ, ਉੱਥੇ ਹੀ ਛੱਡ ਦਿੱਤਾ ਤੇ ਹਜ਼ੂਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਆਖਿਆ। ਮੈਂ ਤਾਂ ਪੜ੍ਹ ਕੇ ਹੈਰਾਨ ਹੋਇਆ, ਗਿਆਨੀ ਗਿਆਨ ਸਿੰਘ ਹੋਣੀ ਹਵਾਲਾ ਦਿੰਦੇ ਨੇ, ਕਹਿੰਦੇ ਨੇ ਅਜੇ ਤੱਕ ਬੱਚੇ ਦਾ ਨਾਂ ਹੀ ਨਹੀਂ ਰੱਖਿਆ ਸੀ, ਨਾਂ ਉੱਥੇ ਜਾ ਕੇ ਰੱਖਿਆ। ਹਜ਼ੂਰ ਗੁਰੂ ਕਲਗੀਧਰ ਸਾਹਿਬ ਨੂੰ ਆਖਿਆ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਆਪਣੇ ਮੁਖਾਰ ਬਿੰਦ ਤੋਂ ਨਾ ਬੱਚੇ ਦਾ ਨਾਮ ਰੱਖੋ ਤੁਸੀਂ। ਹਜ਼ੂਰ ਨੇ ਨਾਮ ਰੱਖਿਆ ਗੁਰਬਖਸ਼। महाराज गुरु कलगीधर साहब ने नावां दीआं बड़ीआं बातां हुंदीआं ने, बहुत बातां हुंदीआं ने। ऐस पुरश दा जीवन ध्यान ते रख के ना असीं सौखा निर्णा लै सकदे आ। गुरु खालसा जी ने जदों अपनी सिख रहत मर्यादा वधी है ते जन्म संस्कार विच बकायदा ये गल निश्चित कीती है, ते मैं तुहानूं निम्रता सहित हाथ जोड़ के आखांगा जिहड़े केवल इत्थे बैठे नहीं देशां दे संतरां विच जिहड़े तुसीं सरवण करदे पए हो, साडे विच ए रीति घट गई जे। ਕਿਹੜੀ ਰੀਤੀ? ਜਦੋਂ ਬੱਚਾ ਜਨਮਦਾ ਹੈ ਤੇ ਅਸੀਂ ਉਸਨੂੰ ਗੁਰਦੁਆਰੇ ਲੈ ਕੇ ਆਈਏ, ਜੇ ਪਾਠ ਰੱਖਿਆ ਹੈ ਤੇ ਪਾਠ ਦਾ ਭੋਗ ਪੁਆਈਏ, ਫਿਰ ਗ੍ਰੰਥੀ ਸਿੰਘ ਨੂੰ ਆਖੀਏ ਭਾਈ ਸਾਹਿਬ ਜੀ ਸਾਨੂੰ ਨਾ ਮਹਾਰਾਜ ਦਾ ਮੁੱਖ ਵਾਕ ਸੁਣਾਓ, ਬਚਨ ਸੁਣਾਓ, ਤੇ ਦੱਸੋ ਤੁਸੀਂ ਕਿ ਬੱਚੇ ਦਾ ਨਾਮ ਕਿਹੜੇ ਅੱਖਰ ਤੋਂ ਅਸੀਂ ਰੱਖੀਏ। ਗ੍ਰੰਥੀ ਸਿੰਘ ਫਿਰ ਦੱਸਦਾ ਹੈ ਗੁਰਪੂਰਾ ਚਰਨੀ ਲਾਇਆ, ਭਾਵ ਐਗਜ਼ਾਮਪਲ ਦੇ ਤੌਰ 'ਤੇ ਹੁਣ ਕਾਕੇ ਦਾ ਨਾਮ, ਕਾਕੀ ਦਾ ਨਾਮ ਗੱਗੇ ਅੱਖਰ 'ਤੇ ਰੱਖੋ, ਅਤੇ ਜੇ ਜੱਜੇ ਦਾ ਆਇਆ ਜੋ ਜੋ ਜੂਨੀ ਆਇਓ ਤੇ ਉਰਜਾਇਓ, ਹੁਣ ਇਹਦਾ ਨਾਮ ਜੱਜੇ ਅੱਖਰ ਤੋਂ ਆਪਾਂ ਰੱਖਣਾ। ਭਾਈ ਪਰਿਵਾਰ ਫਿਰ ਵਿਚਾਰਦਾ ਹੈ ਅਤੇ ਤਜਵੀਜ਼ ਕਰਦਾ ਹੈ। ਤਜਵੀਜ਼ ਮੈਂ ਵਿਸਥਾਰ ਨਹੀਂ ਇਸ ਵੇਲੇ ਦੇ ਸਕਾਂਗਾ, ਅਤੇ ਜਿਸ ਵੇਲੇ ਉਹ ਤਜਵੀਜ਼ ਮਾਣਯੋਗ ਭਾਈ ਸਾਹਿਬ ਦੇ ਕੋਲ ਆਉਂਦੀ ਹੈ ਨਾ, ਅਤੇ ਭਾਈ ਸਾਹਿਬ ਹੋਰੀ ਉਹਨੂੰ ਪ੍ਰਵਾਨ ਨਹੀਂ ਕਰ ਸਕਦੇ, ਮੈਨੂੰ ਖਿਮਾ ਕਰਿਓ ਜੇ ਤੁਸੀਂ, ਪੜਚੋਲ ਕਰਦੇ ਨੇ, ਨਾਉਂ ਦੀ ਪੜਚੋਲ ਕਰਦੇ ਨੇ। ਵਾਕਿਆ ਹੀ ਇਸ ਨਾਮ ਦੇ ਵਿੱਚੋਂ ਸਿੱਖੀ ਦੀ, ਗੁਰਮਤ ਦੀ ਖੁਸ਼ਬੂਈ ਆਉਂਦੀ ਹੈ, ਸਿੱਖ ਸੱਭਿਆਚਾਰ ਦੀ ਖੁਸ਼ਬੂਈ ਆਉਂਦੀ ਹੈ। ਇਹ ਪੜਚੋਲ ਕਰਦੇ ਨੇ, ਪੜਚੋਲ ਕਰਕੇ ਨਾ ਫਿਰ ਸੰਗਤ ਪ੍ਰਤੀ ਬੇਨਤੀ ਕਰਦੇ ਨੇ, ਸੰਗਤ ਜੀ ਇਸ ਪਰਿਵਾਰ ਨੇ ਆਪਣੇ ਕਾਕੇ ਦਾ ਨਾਮ ਇਹ ਰੱਖਿਆ ਹੈ, ਅਤੇ ਸਾਧ ਸੰਗਤ ਕਿਰਪਾ ਕਰਕੇ ਨਾ ਜਕਾਰੇ ਨਾਲ ਪ੍ਰਵਾਨਗੀ ਬਖਸ਼ਿਆ। ਫਿਰ ਗ੍ਰੰਥੀ ਸਿੰਘ ਜੀ ਅੱਗੇ ਲੱਗ ਕੇ ਆਖਦੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਅਤੇ ਸਤਿ ਸ੍ਰੀ ਅਕਾਲ ਕਹਿੰਦਿਆਂ ਹੋਇਆ ਨਾ ਪੰਥਕ ਰੀਤੀ ਦੇ ਅਨੁਸਾਰ ਫਿਰ ਜੇ ਤਾਂ ਹੋਵੇ ਕਾਕਾ ਤਾਂ ਉਸਦੇ ਨਾਮ ਦੇ ਪਿੱਛੇ ਸਿੰਘ ਦੀ ਮੋਹਰ ਲੱਗ ਗਈ, ਜੇ ਹੋਵੇ ਕਾਕੀ ਉਸਦੇ ਨਾਮ ਦੇ ਪਿੱਛੇ ਕੌਰ ਦੀ ਮੋਹਰ ਲੱਗ ਗਈ, ਇਹ ਪੰਥਕ ਮੋਹਰ ਹੈ। ਅਤੇ ਸਾਂਝ ਦੇਖਿਓ ਜੇ ਸ਼੍ਰੀ ਗੁਰੂ ਗ੍ਰੰਥ ਅਤੇ ਪੰਥ ਦੀ ਸਾਂਝ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਕਾਕੇ ਦੇ ਨਾਮ ਦੇ ਲਈ ਅੱਖਰ ਆਇਆ ਅਤੇ ਪੰਥ ਨੇ ਸਿੰਘ ਲਾ ਕੇ ਮੋਹਰ ਲਾ ਦਿੱਤੇ। ਔਰ ਉਸ ਦਿਨ ਤੋਂ ਬੱਚੇ ਦਾ ਨਾਮ ਸਿੱਖਾਂ ਵਿੱਚ ਸ਼ੁਮਾਰ ਕੀਤਾ ਗਿਆ, ਉਸ ਦਿਨ ਤੋਂ ਡੇ ਵਨ ਤੋਂ ਲੈ ਕੇ, ਜ਼ਰੂਰ ਚੇਤੇ ਰੱਖਣਾ। ਭੁਲਾਇਓ ਨਾ ਇਹ ਰੀਤੀ, ਇਹ ਮਰਿਆਦਾ ਨਾ ਭੁਲਾਇਓ, ਜੇ ਭੁੱਲ ਜਾਓਗੇ ਅਸੀਂ ਦੂਰ ਹੋਵਾਂਗੇ। ਭਾਈ ਦਸੌਂਦਾ ਸਿੰਘ, ਮਾਂ ਲਛਮੀ ਜਾਂਦੇ ਨੇ ਅਨੰਦਪੁਰ ਸਾਹਿਬ ਪੁੱਤਰ ਨੂੰ ਨਾਲ ਲੈ ਕੇ, ਤੇ ਆਖਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਾਜਾਂ ਵਾਲੇ, ਅਸੀਂ ਅੱਜ ਤੱਕ ਕਾਕੇ ਦਾ ਨਾਂ ਨਹੀਂ ਰੱਖਿਆ, ਤੁਸੀਂ ਕਿਰਪਾ ਕਰੋ ਆਪਣੇ ਮੁਖ ਤੋਂ, ਆਪਣੇ ਮੁਖਾਰ ਬਿੰਦ ਤੋਂ ਬੱਚੇ ਦਾ ਨਾਮ ਰੱਖੋ। ਸੀ ਨਾ ਭੇਤ, ਹਜ਼ੂਰ ਨੇ ਨਾਮ ਰੱਖਿਆ ਗੁਰਬਖਸ਼ ਸਿੰਘ, ਆਪ ਤਾਂ ਫਿਰ ਵਾਪਸ ਆ ਗਏ। ਗੁਰਬਖਸ਼ ਸਿੰਘ ਦੇ ਬਾਰੇ ਆਖਿਆ ਵੀ ਮਹਾਰਾਜ ਜੇ ਤੁਸੀਂ ਕਿਰਪਾ ਕਰੋ ਤੇ ਇੱਥੇ ਵਿਦਵਾਨ ਨੇ ਭਾਈ ਮਨੀ ਸਿੰਘ ਹੋਰਾਂ ਵਰਗੇ, ਹੈ ਕਿਹਾ ਜਾ ਸਕਦਾ ਭਾਈ ਮਨੀ ਰਾਮ ਹੋਰਾਂ ਵਰਗੇ ਵਿਦਵਾਨ ਨੇ ਆਪਣੇ ਪਾਸ ਹੋਰ ਨੇ, ਇਹਨੂੰ ਵੀ ਗੁਰਮਤ ਦੀ ਸੇਧ ਮਿਲੇ, ਇਹਨੂੰ ਵੀ ਗੁਰਮਤ ਦੀ ਸੋਝੀ ਆਵੇ, ਸ਼ਸਤਰ ਅਭਿਆਸ ਵੀ ਸਿੱਖੇ, ਸਾਰਾ ਕੁਛ ਹੋਵੇ। ਇਹ ਕੌਣ ਦੇ ਰਿਹਾ ਹੈ? ਸਿੱਖ ਮਾਪਾ, ਸਿੱਖ ਮਾਪਾ ਦੇ ਰਿਹਾ ਹੈ। ਮੈਂ ਇਸ ਲਈ ਕਹਿੰਦਾ ਖੁਸ਼ਕਿਸਮਤ ਨੇ ਉਹ ਜੀਵ, ਉਹ ਮਨੁੱਖ ਇਸ ਧਰਤੀ 'ਤੇ ਜਿਹੜੇ ਅੱਗ ਪੂਜਾ ਦੇ ਘਰ ਨਹੀਂ ਜੰਮੇ, ਮੜੀਆਂ ਪੂਜਣ ਵਾਲਿਆਂ ਦੇ ਘਰ ਨਹੀਂ ਜੰਮੇ, ਰੁੱਖਾਂ ਨੂੰ ਮੱਥੇ ਟੇਕਣ ਵਾਲਿਆਂ ਦੇ ਘਰ ਨਹੀਂ ਜੰਮੇ, ਇੱਕ ਅਕਾਲ ਪੁਰਖ ਨਾਲ ਜੁੜਨ ਵਾਲਿਆਂ ਦੇ ਘਰ ਜੰਮੇ। ਖੁਸ਼ਕਿਸਮਤ ਨੇ, ਭਟਕੇ ਨਹੀਂ ਉਹ। ਔਰ ਐਸੇ ਜਿਹੜੇ ਹੋ ਗਏ ਉਹਨਾਂ ਨੇ ਹੱਥ ਜੋੜ ਕੇ ਆਖਿਆ ਕਰ ਕਿਰਪਾ ਮੇਲੋ ਹਰ ਰਾਇਆ, ਹੇ ਹਜ਼ੂਰ ਕਿਰਪਾ ਕਰੋ ਸਾਨੂੰ ਵੀ ਕਰਤਾਰ ਦੇ ਨਾਲ ਜੋੜੋ ਜੀ।
ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ,
ਅਨੇਕਾਂ ਜਨਮ ਬੀਤੇ ਨੇ ਟਿਕਾ ਨਹੀਂ ਕਿਤੇ ਆਇਆ,
ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ।
ਹੇ ਪਾਤਸ਼ਾਹ ਕਿਰਪਾ ਕਰੋ ਮੈਂ ਆਪ ਜੀ ਦੀ ਸੇਵਾ ਕਰਦਾ ਚਰਨਾਂ ਵਿੱਚ ਰਹਿ ਕੇ, ਭਾਵ ਜਿਵੇਂ ਤੁਸੀਂ ਹੁਕਮ ਕਰੋਗੇ ਉਵੇਂ ਚੱਲਾਂਗਾ, ਗੋਬਿੰਦ ਜੀ ਕਾ ਮਾਰਗ ਦਿਓ ਜੀ ਬਤਾਈ। ਕਰਤਾਰ ਦੇ ਨਾਲ ਕਿਵੇਂ ਅਭੇਦ ਹੋਇਆ ਜਾ ਸਕਦਾ ਹੈ? ਵਾਹਿਗੁਰੂ ਜੀ ਦੀਆਂ ਖੁਸ਼ੀਆਂ ਕਿਵੇਂ ਲਈਆਂ ਜਾ ਸਕਦੀਆਂ ਨੇ? ਉਸ ਮਾਰਗ ਤੇ ਸਾਨੂੰ ਤੋਰੋ ਜੀ,
ਰਹਾਓ
ਜੀ,
ਅਨਕ ਉਪਾਵ ਕਰੋ, ਮਾਇਆ ਕੋ ਬਚਿਤ ਧਰੋ।
ਹੁਣ ਪ੍ਰੋਬਲਮ ਕੀ ਹੈ? ਮੈਂ ਅਨੇਕਾਂ ਯਤਨ ਕਰਦਾ ਪਰ ਸਾਰੇ ਯਤਨਾਂ ਦੇ ਪਿੱਛੇ ਨਾ ਮਾਇਆ ਬਚਿਤ ਧਰੋ, ਮਾਇਆ ਦੇ ਨਾਲ ਨਾ ਬੜਾ ਹੀ ਮਨ ਜੁੜਿਆ ਹੋਇਆ ਹੈ।
ਮੇਰੀ ਮੇਰੀ ਕਰਤ ਸਾਧੀ ਵਿਹਾਵੈ,
ਸਾਰੀ ਉਮਰ ਮੇਰੀ ਮੇਰੀ ਕਰਦਿਆਂ ਹੀ ਬੀਤਦੀ ਹੈ।
ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ।
ਮੇਰੀ ਖੁਸ਼ਕਿਸਮਤੀ ਹੋਵੇ ਸਤਸੰਗੀ ਵੀ ਐਸਾ ਮਿਲ ਜਾਵੇ ਸੰਤ, ਜਿਹੜਾ ਮੇਰੀ ਲਾਹੈ ਸਗਲ ਚਿੰਤ, ਮੇਰੀ ਸਾਰੀ ਚਿੰਤਾ ਲਾ ਦੇਵੇ।
ਹਾਗਰ ਸਿਉ ਮੇਰਾ ਰੰਗ ਲਾਵੇ,
ਵਾਹਿਗੁਰੂ ਜੀ ਦੇ ਨਾਲ ਮੇਰੀ ਸਾਂਝ ਪਵਾ ਦੇਵੇ।
ਪੜੇ ਰੇ ਸਗਲ ਬੇਦ, ਨਹਿ ਚੁੱਕੇ ਮਨ ਭੇਦ।
ਅਗਲੀ ਗੱਲ ਆਖੀ, ਪੜੇ ਰੇ ਸਗਲ ਬੇਦ, ਸਾਰੇ ਧਰਮ ਗ੍ਰੰਥ ਉਸ ਵੇਲੇ ਦੇ ਕਹਿ ਜਾਣ ਵਾਸਤੇ, ਸਿਮਰਤ ਕਹਿ ਲਈਏ, ਸ਼ਾਸਤਰ ਕਹਿ ਲਈਏ, ਸਿਮਰਤੀਆਂ ਕਹਿ ਲਈਏ, ਵੇਦ ਕਹਿ ਲਈਏ ਆਦਿ, ਪੜੇ ਰੇ ਸਗਲ ਬੇਦ, ਪਰ ਨਹਿ ਚੁੱਕੇ ਮਨ ਭੇਦ। ਅੰਦਰੋਂ ਵਿੱਥਾਂ ਨਹੀਂ ਨਿਕਲਦੀਆਂ, ਕਿਹੜੀਆਂ ਵਿੱਥਾਂ? ਅਸੀਂ ਕਹਾਂਗੇ ਬੰਦਿਆਂ ਦੇ ਵਿੱਚ ਪਈਆਂ ਵਿੱਥਾਂ, ਬੰਦਿਆਂ ਵਿੱਚ ਪਈਆਂ ਵਿੱਥਾਂ ਤਾਂ ਪੈਣੀਆਂ ਹੀ ਪੈਣੀਆਂ ਨੇ, ਜਦੋਂ ਵਾਹਿਗੁਰੂ ਜੀ ਦੇ ਨਾਲੋਂ ਵਿੱਥ ਪੈ ਗਈ। ਵਾਹਿਗੁਰੂ ਜੀ ਦੇ ਨਾਲ ਪਈ ਹੋਈ ਵਿੱਥ ਜਿਹੜੀ ਹੈ ਨਾ, ਉਹ ਦੂਰ ਨਹੀਂ ਹੁੰਦੀ।
ਇੱਕ ਖਿਨ ਨਾ ਧੀਰੇ ਮੇਰੇ ਘਰ ਕੇ ਪੰਚਾ,
ਔਰ ਮੇਰੇ ਘਰ ਦੇ ਜਿਹੜੇ ਪੰਚ ਨੇ ਨਾ, ਇੱਕ ਖਿਨ ਨਹੀਂ ਧੀਰਜ ਕਰਦੇ, ਖਿਨ ਨਹੀਂ ਧੀਰਜ ਕਰਦੇ।
ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ,
ਕੋਈ ਐਸਾ ਭਗਤ ਜਿਹੜਾ ਮਾਇਆ ਤੋਂ ਬਚਿਆ ਹੋਇਆ ਹੋਵੇ, ਮਾਇਆ ਦੇ ਪ੍ਰਭਾਵ ਤੋਂ ਬਚਿਆ ਹੋਇਆ ਹੋਵੇ।
ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ।
ਹੁਣ ਸ਼੍ਰੀ ਸੈਨ ਵੀ ਜੇ ਰਾਮਾਨੰਦ ਜੀ ਦੇ ਕੋਲ ਜਾਂਦੇ ਨੇ, ਸ਼੍ਰੀ ਸੈਨ ਜੀ ਜੇ ਕਬੀਰ ਜੀ ਦੇ ਨੇੜੇ ਜਾਂਦੇ ਨੇ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਨ ਨਾਈ, ਕਿਉਂ ਜਾਂਦੇ ਨੇ? ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹ ਹੈ ਸਗਲ ਚਿੰਤ। ਫਿਰ ਕੀ ਆਖਿਆ? ਪੜੇ ਰੇ ਸਗਲ ਬੇਦ, ਨਾ ਚੁੱਕੇ ਮਨ ਭੇਦੇ, ਖਿੰਨਾ ਧੀਰੈ ਮੇਰੇ ਘਰ ਤਾਂ ਕਰਕੇ ਪੰਚਾ। ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਜਿਹੜਾ ਮਾਇਆ ਦੀ ਅਟੈਚਮੈਂਟ ਤੋਂ ਬਚਿਆ ਹੋਇਆ ਹੈ, ਉਹਨਾਂ ਦੇ ਨਾਲ ਕਿਤੇ ਮਿਲਾਪ ਹੋ ਜਾਵੇ।
ਜੇਤੇ ਰੇ ਤੀਰਥ ਨਹਾਏ, ਅਹਮ ਬੁੱਧ ਮੈਲ ਲਾਏ।
ਹੁਣ ਗੱਲ ਆ ਗਈ ਤੀਰਥਾਂ ਤੇ ਨਹਾਉਣ ਵਾਲਿਆਂ ਦੀ। ਜਿਹੜੇ ਤੀਰਥਾਂ ਤੇ ਨਹਾਉਣ ਵਾਲਿਆਂ ਦੇ ਘਰ ਜੰਮਦੇ ਨੇ, ਮਾਪਿਆਂ ਦੇ ਕੋਲੋਂ ਉਹੀ ਕੁਝ ਮਿਲਣਾ ਹੈ ਨਾ। ਹਾਂਜੀ, ਸੁਭਾਵਕ ਹੈ ਨਾ। ਲੇਕਿਨ ਸਾਹਿਬ ਜੀ ਕਹਿੰਦੇ ਨੇ ਜੇਤੇ ਰੇ ਤੀਰਥ ਨਹਾਏ, ਨਹਾਉਣ ਵਾਲਿਆਂ ਨੇ ਨਹਾਤੇ ਨਹਾਏ ਤੀਰਥ, ਅਹਮ ਬੁੱਧ ਮੈਲ ਲਾਏ। ਸਗੋਂ ਨਾ ਮੁੜ ਮੁੜ ਕੇ ਗੇੜੇ ਲਾਉਣ ਦੀਆਂ ਗਿਣਤੀਆਂ ਕਰਦੇ ਰਹਿ, ਵੀ ਮੈਂ ਇੰਨੀ ਵਾਰੀ ਫਲਾਣੀ ਥਾਂ ਤੋਂ ਨਾ ਆਇਆ, ਇਸ਼ਨਾਨ ਕਰ ਆਇਆ ਜੀ।
ਘਰ ਕੋ ਠਾਕਰ ਇੱਕ ਤਿਲ ਨਾ ਮੰਨੈ,
ਪਰ ਗੱਲ ਤਾਂ ਇਹ ਹੈ ਘਰ ਕੋ ਠਾਕੁਰ ਇੱਕ ਤਿਲ ਨਾ ਮੰਨੈ, ਕਰਤਾਰ ਇਹਨਾਂ ਗੱਲਾਂ ਨੂੰ ਪ੍ਰਵਾਨ ਨਹੀਂ ਕਰਦਾ। ਨਹੀਂ, ਕਿਉਂ ਨਹੀਂ ਪ੍ਰਵਾਨ ਕਰਦਾ? ਇਹ ਤਾਂ ਸਾਰਾ ਕੁਝ ਬਾਹਰ ਦੀ ਬਾਤ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਕੀ ਆਖਿਆ ਪਾਤਸ਼ਾਹ ਨੇ? ਤੀਰਥ ਨਹਾਉਣ ਜਾਓ, ਤੀਰਥ ਬੋਲੋ ਸਾਰੇ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਇੱਥੇ ਲੈ ਜਾਂਦਾ, ਕਿਤੇ ਜਾਣ ਦੀ ਲੋੜ ਨਹੀਂ। ਮਤ ਸੋਚੋ ਇਸ ਪਾਸੇ, ਤੁਸੀਂ ਸ਼ਬਦ ਨਾਲ ਜੁੜੋ, ਸ਼ਬਦ ਹੀ ਤੁਹਾਡਾ ਹਿਰਦਾ ਨਿਰਮਲ ਕਰੇਗਾ। ਸ਼ਬਦ ਨਾਲ ਜੁੜੋ, ਨਿਰਮਲ ਹਿਰਦੇ ਵਿੱਚ ਹੀ ਪਰਮਾਤਮਾ ਦੇ ਕਰਤਾਰੀ ਜਿਹੜੇ ਸ਼ੁੱਭ ਗੁਣ ਨੇ, ਨਿਰਮਲ ਗੁਣ, ਉਹਨਾਂ ਦਾ ਆਭਾਸ ਹੁੰਦਾ ਹੈ ਤੇ ਉਹਨਾਂ ਦਾ ਪ੍ਰਗਟਾ ਹੁੰਦਾ ਹੈ, ਮਨੁੱਖ ਉਹਨਾਂ ਗੁਣਾਂ ਨੂੰ ਲੈ ਕੇ ਫਿਰ ਚੱਲਦਾ ਹੈ ਜੀ।
ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ।
ਮੈਂ ਕਿਵੇਂ ਸੰਗਤ ਪ੍ਰਾਪਤ ਕਰ ਸਕਦਾ ਤਾਂ ਕਿ ਮੈਂ ਸਦਾ ਆਨੰਦਿਤ ਹੋ ਜਾਵਾਂ ਕਰਤਾਰ ਨਾਲ ਜੁੜਦੇ ਹਾਂ।
ਗਿਆਨ ਅੰਜਨ ਮੇਰਾ ਮਨ ਇਸ਼ਨਾਨਾ,
ਮੇਰਾ ਮਨ ਜਿਹੜਾ ਹੈ ਨਾ ਗਿਆਨ ਅੰਜਨ ਵਿੱਚ ਇਸ਼ਨਾਨ ਕਰੇ। ਮੈਂ ਵਿਚਾਰ ਕਰ ਰਿਹਾ ਸਾਂ, ਸਤਿਗੁਰੂ ਮਹਾਰਾਜ ਨਾ ਅਲੰਕਾਰ ਕੈਸਾ ਕਮਾਲ ਦਾ ਦਿੰਦੇ ਨੇ। ਅੰਜਨ ਕਹਿੰਦੇ ਨੇ ਸੁਰਮੇ ਨੂੰ, ਜਿਵੇਂ ਉਦਾਹਰਣ ਵੀ ਦਿੱਤੀ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਸੁਰਮਾ ਕਿੱਥੇ ਪਾਇਆ ਜਾਂਦਾ? ਅੱਖਾਂ ਦੇ ਵਿੱਚ, ਭਾਵ ਸੁਰਤੀ ਦੀਆਂ ਅੱਖਾਂ ਵਿੱਚ ਗਿਆਨ ਰੂਪੀ ਸੁਰਮਾ ਪਾਇਆ। ਪਰ ਇੱਥੇ ਤਾਂ ਗੱਲ ਹੀ ਹੋਰ ਕਰ ਰਹੇ ਨੇ, ਗਿਆਨ ਅੰਜਨ ਮੇਰਾ ਮਨ ਹੀ ਸੁਣਾਨਾ ਹੈ, ਮੇਰਾ ਮਨ ਗਿਆਨ ਰੂਪੀ ਸੁਰਮੇ ਦੇ ਵਿੱਚ ਇਸ਼ਨਾਨ ਕਰ ਲਵੇ। ਹੁਣ ਗੱਲ ਤਾਂ ਸੋਹਣੇ ਆਉਣ ਤੋਂ ਹੈ ਨਾ, ਗੱਲ ਤਾਂ ਨਿਰਮਲ ਆਉਣ ਤੋਂ ਹੈ ਨਾ, ਅੱਖਾਂ ਵਿੱਚੋਂ ਮੈਲ ਨਿਕਲ ਜਾਏ, ਕਮਜ਼ੋਰੀਆਂ ਨਿਕਲ ਜਾਣ, ਹਿਰਦੇ ਵਿੱਚੋਂ ਕਮਜ਼ੋਰੀਆਂ ਨਿਕਲ ਜਾਣ, ਗਿਆਨ ਅੰਜਨ ਮੇਰਾ ਮਨ ਹੀ ਸੁਣਨ ਹੈ, ਐਸਾ ਹੋ ਜਾਏ।
ਸਗਲ ਅਸਰਮ ਗਿਨੇ ਮਨੁਆ ਨਹਿ ਪਤਿਨੇ।
ਇਹ ਵੀ ਬਾਤ ਜੇ ਕਰਨ ਵਾਲੇ ਕਰਦੇ ਸਨ ਤੇ ਅੱਜ ਵੀ ਕਰਦੇ ਹੋਣਗੇ। ਕਿਸੇ ਨੇ ਨਾ ਕੋਈ ਬ੍ਰਹਮਚਰਜੀ ਹੋ ਗਿਆ, ਫਿਰ ਬਾਣ ਪ੍ਰਸਤੀ ਹੋ ਗਿਆ, ਗ੍ਰਸ਼ਤੀ ਹੋ ਗਿਆ, ਫਿਰ ਬਾਣ ਪ੍ਰਸਤੀ ਹੋ ਗਿਆ, ਸੰਨਿਆਸੀ ਬਣ ਤੁਰਿਆ, ਕੁਝ ਹੋਰ ਕਿਸੇ ਮਾਰਗ ਤੇ ਲੱਗ ਤੁਰਿਆ। ਮਾਣਯੋਗ ਭਾਈ ਸਾਹਿਬ ਹੋ ਰਹੀ ਭਾਈ ਗੁਰਦਾਸ ਜੀ ਜਿਸ ਵੇਲੇ ਆਖਦੇ ਨੇ ਸਗਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ, ਆਸ਼ਰਮ ਦੀ ਗੱਲ ਕੀਤੀ ਨਾ, ਗ੍ਰਿਸਤ ਪ੍ਰਧਾਨ ਹੈ ਕਿਉਂ ਆਖਿਆ? ਗੁਰੂ ਬਾਬਾ ਜੀ ਨੇ ਆਖਿਆ ਸਾਰਿਆਂ ਦੇ ਵਿੱਚੋਂ ਉੱਤਮ ਆਸ਼ਰਮ ਇਹ ਹੀ ਹੈ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਇੱਥੇ ਲੈ ਆਉਂਦਾ। ਹਜ਼ੂਰ ਨੇ ਫਰਮਾਇਆ ਸਗਲ ਅਸਰਮ ਕੀਨੇ ਮਨਵਾ ਨਾ ਪਤੀਨੇ, ਮਨ ਨਹੀਂ ਟਿਕਦਾ। ਹਾਂਜੀ,
ਵਿਵੇਕਹੀਨ ਦੇਹੀ ਧੋਏ,
ਅਗਿਆਨੀ ਹੋਇਆ ਹੋਇਆ ਐਵੇਂ ਟੁੱਬੇ ਮਾਰਦਾ ਰਹਿੰਦਾ ਹੈ।
ਕੋਈ ਪਾਈਆ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ।
ਜੇ ਕੋਈ ਵਿਧਾਤਾ ਪੁਰਖ ਮਿਲ ਜਾਏ, ਵਿਧਾਤਾ ਪੁਰਖ ਕਹਿੰਦੇ ਨੇ ਪਾਰ ਉਪਕਾਰੀ, ਐਵੇਂ ਐਵੇਂ ਨਹੀਂ ਆਖਿਆ ਚੌਥੇ ਪਾਤਸ਼ਾਹ ਮਹਾਰਾਜ ਨੇ, ਜਨ ਨਾਨਕ ਧੂੜ ਹੀ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਾ ਨਾਮ ਜਪਾਵੈ। ਇਹ ਪੁਰਖ ਵਿਧਾਤਾ ਹੈ, ਐਸੇ ਪੁਰਖ ਵਿਧਾਤੇ ਕਿਤੇ ਸਾਨੂੰ ਵੀ ਮਿਲ ਜਾਣ।
ਮੇਰੇ ਮਨ ਕੀ ਦੁਰਮਤ ਮੈਲ ਖੋਏ,
ਮੇਰੇ ਮਨ ਦੀ ਦੁਰਮਤ ਮੈਲ ਜਿਹੜੀ ਭੈੜੀ ਮੈਲ ਹੈ ਮਨ ਦੀ, ਉਹ ਦੂਰ ਹੋ ਜਾਏ ਜੀ।
ਕਰਮ ਧਰਮ ਜੁਗਤਾ ਨਿਮਖ ਨਹਿਤ ਕਰਤਾ।
ਅਗਲੀ ਗੱਲ ਕੀਤੀ ਕਰਮਕਾਂਡਾਂ ਦੀ, ਕਰਮਕਾਂਡਾਂ ਦੀ ਗੱਲ ਕੀਤੀ, ਜਿਹਨੂੰ ਪਖੰਡ ਆਖਿਆ, ਕਰਮ ਧਰਮ ਪਖੰਡ ਜੋ ਦਿਸੈ, ਕਰਮਾਂ ਨੂੰ ਜਿਹਨਾਂ ਨੇ ਧਰਮ ਮੰਨਿਆ ਹੋਇਆ ਸੀ, ਆਖਿਆ ਪਾਤਸ਼ਾਹ ਨੇ ਨਾ ਕਰੋ ਤੁਸੀਂ।
ਗਰਭ ਗਰਭ ਪੜੈ ਕਹੀ ਨਾ ਲਿਖੈ,
ਉਹਨਾਂ ਕਰਮਾਂ ਦੇ ਵਿੱਚ ਪੈਂਦਾ ਹੈ ਤੇ ਗਰਭ ਗਰਭ ਪੜੈ ਉਹਨਾਂ ਵਿੱਚ ਪੈਂਦਾ ਹੈ ਤੇ ਮਾਣ ਕਰਦਾ ਹੈ, ਕਹੀ ਨਾ ਲਿਖੈ, ਕਿਸੇ ਲੇਖੇ ਵਿੱਚ ਨਹੀਂ ਹੈ।
ਜਿਸ ਭੇਟੀ ਹੈ ਸਫਲ ਮੂਰਤ, ਕਰੈ ਸਦਾ ਕੀਰਤ।
ਇਹਨਾਂ ਵਿੱਚ ਕੁਛ ਵੀ ਐਸਾ ਨਹੀਂ ਹੈ ਕਰਮ ਕਾਂਡਾਂ ਦੇ ਵਿੱਚ, ਕਿਉਂ ਸਤਿਗੁਰਾਂ ਨੇ, ਮੈਂ ਨਾ ਬਹੁਤ ਸਲੈਂਗ ਜਿਹਾ ਸ਼ਬਦ ਵਰਤ ਕੇ ਨਾ ਮੈਂ ਆਖਦਾ, ਜਿਵੇਂ ਨਾ ਸਾਡੀਆਂ ਬੀਬੀਆਂ ਝਾੜੂ ਮਾਰ ਕੇ ਤੇ ਸਾਰਾ ਕੂੜਾ ਇੱਕ ਪਾਸੇ ਕਰ ਦਿੰਦੀਆਂ ਨੇ ਨਾ, ਇਹੋ ਜਿਹੜੇ ਕਰਮ ਸਨ ਨਾ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੇ ਵਿਹੜੇ ਵਿੱਚੋਂ ਹੋਂਜ ਕੇ ਪਾਸੇ ਕਰ ਦਿੱਤਾ। ਨਾ ਕਰੋ ਕੀ ਆਖਿਆ,
ਜਿਸ ਭੇਟੀ ਹੈ
ਸਫਲ ਮੂਰਤ, ਕਰੇ ਸਦਾ ਕੀਰਤ। ਉਹ ਕਰਮ ਕਰੋ ਕਰਤਾਰ ਨਾਲ ਜੁੜਨ ਵਾਲਾ, ਜੋ ਸਫਲ ਮੂਰਤ ਹੈ, ਸਫਲ ਹਸਤੀ ਹੈ, ਦੇਣ ਵਾਲੀ ਹਸਤੀ ਹੈ, ਸਭ ਕੁਝ ਦੇਣ ਵਾਲੀ ਹਸਤੀ ਹੈ, ਕਰੇ ਸਦਾ ਕੀਰਤ।
ਗੁਰਪ੍ਰਸਾਦ ਕੋ ਨੇਤਰੋਂ ਵੇਖੈ,
ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਸਬੱਬ ਦੇ ਨਾਲ ਫਿਰ ਬਾਤ ਬਣਦੀ ਹੈ ਜੀ।
ਮਨ ਹੱਠ ਜੋ ਕਮਾਵੈ, ਤਿਲ ਨਾ ਲੇਖੈ ਪਾਵੈ।
ਹੁਣ ਇਹ ਵੀ ਬਾਤ ਹੋਈ, ਐਸੇ ਐਸੇ ਹੱਠੀ ਤਪੀ ਜਿਹਨੂੰ ਆਖਿਆ ਜਾਂਦਾ ਸੀ, ਠੰਡੇ ਪਾਣੀਆਂ ਚ ਬਹਿਣ ਵਾਲੇ, ਬਰਫਾਂ ਵਿੱਚ ਬਹਿਣ ਵਾਲੇ, ਅੱਗ ਵਿੱਚ ਬਹਿਣ ਵਾਲੇ, ਭੁੱਖੇ ਮਰਨ ਵਾਲੇ, ਪੁੱਠੇ ਲਟਕਣ ਵਾਲੇ ਤੇ ਸਾਰਾ ਕੁਝ ਕਰਨ ਵਾਲੇ, ਐਸੇ ਕਰਮ ਮਨ ਹੱਠ ਜੋ ਕਮਾਵੈ, ਤਿਲ ਨਾ ਲੇਖੈ ਪਾਵੈ। ਤਿਲ ਸਭ ਤੋਂ ਛੋਟਾ ਮਈਅਰਮੈਂਟ ਹੈ, ਸਭ ਤੋਂ ਛੋਟਾ ਤੋਲ ਹੈ, ਆਕਾਰ ਹੈ, ਇੰਨਾ ਵੀ ਵਕਤ ਨਹੀਂ ਉਸਦੇ, ਇੰਨਾ ਵੀ ਲਾਭ ਨਹੀਂ ਹੁੰਦਾ।
ਬਗਲ ਜਿਉ ਧਿਆਨ ਲਾਵੈ ਮਾਇਆ ਰੇ ਧਾਰੀ,
ਐਵੇਂ ਬਗਲਿਆਂ ਵਾਂਗੂ ਸਮਾਧੀਆਂ ਤਾਂ ਲੱਗ ਗਈਆਂ, ਪਰ ਅੰਦਰੋਂ ਮਾਇਆ ਦੀ ਜਿਹੜੀ ਹੈ ਨਾ ਖਿੱਚ, ਮਾਇਆ ਦੀ ਅਟੈਚਮੈਂਟ ਨਹੀਂ ਜਾਂਦੀ। ਜੇ
ਕੋਈ ਐਸੋ ਰੇ ਸੁਖੇਦਾਈ, ਪ੍ਰਭ ਕੀ ਕਥਾ ਸੁਣਾਈ।
ਸਾਹਿਬ ਜੀ ਕਹਿੰਦੇ ਨੇ ਕੋਈ ਐਸੋ ਰੇ ਸੁਖੇਦਾਈ, ਸੁਖ ਦੇਣ ਵਾਲਾ, ਹਰ ਕੀ ਕਥਾ ਸੁਣਾਈ, ਪ੍ਰਭ ਕੀ ਕਥਾ ਸੁਣਾਈ, ਜਿਹੜਾ ਮੈਨੂੰ ਪ੍ਰਭੂ ਜੀ ਦੀ ਕਥਾ ਸੁਣਾਵੇ।
ਤਿਸ ਭੇਟੇ ਗਤ ਹੋਏ ਹਮਾਰੀ,
ਜ਼ਿਕਰ ਕਰਦੇ ਨੇ ਨਾ ਫਿਰ ਪਿਆਰ ਦੇ ਨਾਲ ਗੁਰੂ ਰਾਮਦਾਸ ਸਾਹਿਬ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਘੇ ਪਿਆਰੇ, ਹਰ ਕੇ ਗੁਣ ਹਰ ਭਾਵ ਦੇ, ਕਿੱਥੋਂ ਮਿਲੇ ਸੇ ਗੁਰੂ ਤੇ ਪਾਏ। महाराज श्री गुरु ग्रंथ साहिब इन्ना वड्डा खजाना जिन्हां नूं असीं अदब दे नाल दसम पातशाह जी दे हुक्म दे अनुसार असीं आखदे हां दसां पातशाहियां दी जोत, इन्हां दे चरणां विच आ के सिर निवा के ते प्यार दे नाल गुरबाणी पढ़ के विचार के किसे होर थां ते जाण दी कुछ करन दी लोड़ ही नहीं रह जांदी। अगले बचना च की आख्या जी,
सो प्रसन्न गोपाल राय काटे रे बंधन माए।
कहिंदे ने हुण करतार कृपा जदों करदा है गोपाल राय जी प्रसन्न हुंदे ने बंधन कट देंदे ने।
गुरु कै शब्द मेरा मन राता,
गुरु कृपा दे सदका मेरा मन रंगिया जांदा है रंगिया होया है।
सदा सदा आनंद भेट्यो निरभय गोबिंद,
उन्हां दी कृपा सदका हुण जीवन विच सदा सदा आनंद सदा सदा किसे पशु दे जीवन विच किसे पंछी दे जीवन विच किसे जो जो जूनी आयो किसे दे विच नहीं ऐसा, मनमुखां दे अंदर भी नहीं ऐसा, गुरमुखां दे कोल ही ऐसा है जी।
सुख नानक लादे हर चरण पराता,
सुख लब गए कदों लब गए नानक हर चरण पराता, हरी दे चरणा दे आसरे हरी चरणा नाल जुड़ के हरी याद विच जुड़ के हरी नाम नाल जुड़ के हरी दे गुणा दे धारनी हो के सुख नानक लादे जी।
सफल सफल पई सफल यात्रा,
उन्हां दी जीवन यात्रा सफल हो गई।
आवन जान रहे मिले साधा,
आना जाना मुक गया मिले साधा, जिनू सतगुरु जी मिल गए जिनू अच्छे प्यारे सिख मिल गए। देखो ना अमृत वेले जिस वेले महाराज श्री गुरु ग्रंथ साहिब जी आउंदे ने श्री हरिमंदर साहिब दे विच, मैं तां आखदा है गुरु नानक दे थापे होए बनाए होए देवते ने सारे, जिन मानस दे देवते की है। गुरु रामदास जी दे दरबार विच खड़ो के ना आदि पुरख करतार करन कारण सब आपे अज भी शरण करवा रहे सन, ऐसे गुरमुखां दी संगत मिल गया है सतगुरां दे चरणां विच असीं आ जाईए, जिथे बैठ के असीं बाबा गुरबख्श सिंह शहीद वर्गिया नूं असीं याद कर सकीए। पग आगै पत उबरै पग पाछै पत जाए, धर्म दे मार्ग ते पिछे नहीं हटना अगे वधना जूझना है। जिन्ने कदम कोई अगे होके जूझेगा उन्ना उसनू मान मिलेगा, ते जिन्ना कोई पिछे हो जाएगा भगौड़ा हो जाएगा अपना मान गवा लवेगा, पिछे नहीं हटना। ते मैं ना भाई रतन सिंह होरां दे आखे हुए ये लफ्ज सवेरे भी मैं याद कर रहा सां, सिख जदों भी किते अकाल तख्त साहब ते आवेगा बाबा गुरबख्श सिंह होरां दा बुंगा छड़ के तां नहीं जाएगा, याद करेगा ना सिर निवाएगा ना। समाप्ति कर दईए ते निम्रता सहित असीं भी सारे आखीए, मार्ग देओ जी बताई मार्ग देहो जी बताई मार्ग देहो जी। बोल दे जाना चेते रखना अज दा पावन ए वाक अज दा पावन ए वचन। अंत विच मैं श्रोमणी गुरुद्वारा प्रबंधक कमेटी शानदार प्रबंध जिन्हां ने बड़ी चढ़दी कला दे विच शताब्दी 350 साला जिहड़ा शहीदी दिहाड़ा सी गुरसिखां दा धन गुरु तेग बहादुर साहब सच्चे पातशाह चढ़दी कला विच मनाया, मैनू भी याद कीता धन्नवाद, अते फिर तुहाडे चरणां विच बिठाया तां कि असीं बैठ के गुरमत दीआं विचारां दी सांझ पा सकीए। सभणां दा सिंघ साहिबान दा सभणां दा धन्नवाद। फिर जदों करतार लै आया दर्शन करन दा यतन करांगे। ਮਾਣਯੋਗ ਜੀ ਨੂੰ ਬੇਨਤੀ ਹੈ ਇੱਕ ਵਾਰ ਅਖੀਰਲੀਆਂ ਪੰਕਤੀਆਂ ਫਿਰ ਦੁਹਰਾ ਦਿਓ ਜੀ।
ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ, ਰਹਾਉ ਦੂਜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ।